ਉਹਨਾਂ ਦੀ ਵਿਚਾਰਧਾਰਾ ਇੱਕ ਹੈ। ਇਸ ਕਰਕੇ ਉਹਨਾਂ ਦੀ ਜਿਹੜੀ ਉਹ ਸ਼ਕਤੀ ਇਕੱਠੀ ਸ਼ਕਤੀ ਹੈ ਸਾਰਿਆਂ ਦੀ, ਇੱਛਾ ਸ਼ਕਤੀ ਜਿਹੜੀ ਇਕੱਠੀ ਸਾਰਿਆਂ ਦੀ ਹੈ, ਉਹਦਾ ਨਾਮ ਪਰਮੇਸ਼ਵਰ ਹੈ। ਜਿਵੇਂ ਸਮੁੰਦਰ ਹੈ ਪਰਬੂਦ, ਉਹ ਸਮੁੰਦਰ ਹੈ, ਸਮੁੰਦਰ ਦੀ ਜਿਹੜੀ ਸ਼ਕਤੀ ਹੈ, ਸਮੁੰਦਰ ਚ ਜਿਹੜੀ ਲਹਿਰ ਪੈਦਾ ਹੁੰਦੀ ਹੈ, ਉਹਦਾ ਨਾਮ ਪਰਮੇਸ਼ਵਰ ਹੈ।
ਹਾਂਜੀ, ਉਹਨੂੰ
ਵਿਰਾਟ ਰੂਪ ਕਹਿੰਦੇ ਨੇ, ਉਹੀ ਵਿਰਾਟ ਰੂਪ ਹੈ। ਇਹਨਾਂ ਨੇ ਦਿਖਾਤਾ ਜੀ ਕ੍ਰਿਸ਼ਨ ਨੇ ਵੱਡਾ ਰੂਪ ਕਰ ਲਿਆ ਆਪਣਾ ਪਾਗਲਾਂ ਨੇ। ਜਿਵੇਂ ਪਬਲਿਕ ਦਾ ਕਹਿੰਦੇ ਉੱਥੇ ਹੜ ਆਇਆ ਹੋਇਆ ਸੀ, ਉਹਦਾ ਹੜ ਹੈ ਨਾ, ਉਹਦਾ ਨਾ ਪਰਮੇਸ਼ਵਰ ਹੈ, ਪਬਲਿਕ ਦਾ ਬਹੁਤ ਸੀ।
ਸਥਿਤੀ ਅਮਾਵਸ ਮੈਂ ਆਸ ਨਿਵਾਰੋ ਅੰਤਰਜਾਮੀ ਰਾਮ ਸਮਾਰੋ।
ਪਹਿਲੀ ਗੱਲ ਹੈ, ਜਦੋਂ ਬਿਲਕੁਲ ਗਿਆਨ ਨਹੀਂ, ਜਿਹਦੇ ਅੰਦਰ ਆਸ ਹੈ ਨਾ, ਆਸ ਪਦਾਰਥ ਦੀ ਆਸ, ਇੱਛਾ ਮਾਇਆ ਦੀ ਆਸ ਹੈ, ਉਹ ਬਿਲਕੁਲ ਅਗਿਆਨੀ ਹੈ। ਹੋਰ ਦੁਨੀਆਂ ਦੇ ਚਾਹੇ ਜਿੰਨੇ ਵਧੀ ਗਿਆਨ ਹੋਣ, ਤੱਤ ਗਿਆਨ ਤੋਂ ਬਿਲਕੁਲ ਸੱਖਣਾ ਘੋਰਾ। ਅਮਾਵਸ ਉਹਦੇ ਅੰਦਰ, ਅਮਾਵਸ ਚਾਨਣ ਨਹੀਂ ਹੁੰਦਾ, ਚੰਦ ਨਹੀਂ ਹੁੰਦਾ, ਉਹਦੇ ਮਨ ਦੇ ਅੰਦਰ ਆ ਜਿਹੜੀ ਕਿਰਨ ਗੁਰਬਾਣੀ ਦੀ ਸੋਚੀ ਨੀ, ਉਹਨੂੰ ਇੱਕ ਕਿਰਨ ਹੋ ਰਹੀ ਹੈ ਜੋ ਪਈ ਹੋਈ ਉਹਦੇ ਤੇ। ਹੁਣ ਦੇਖ ਲਓ ਸਿੱਖ ਕਿਹੜਾ ਰਹਿ ਗਿਆ ਇਹਨਾਂ ਚ ਫਿਰ, ਜਿਨ੍ਹਾਂ ਦੇ ਅੰਦਰ ਮਾਇਆ ਦੀ ਭੁੱਖ ਹੈ, ਉਹਨਾਂ ਦੇ ਅਜੇ ਇੱਕ ਗੁਰਬਾਣੀ ਦੀ ਕਿਰਨ ਗਈ ਨੀ ਅੰਦਰ, ਇੱਕ ਵੀ ਕਿਰਨ ਨਹੀਂ ਗਈ। ਇੱਕ ਕਿਰਨ ਦੇ ਤਾਂ ਇੱਕ ਮਰ ਜਾਣੀ ਹੈ, ਉਹਨਾਂ ਹੀ ਚੰਦਰ ਵੱਲ ਦਿਖਣ ਲੱਗ ਜਾਣਾ ਜਿੰਨਾ ਤੇ ਕਿਰਨ ਪੈ ਜਾਣੀ। ਅਮਾਵਸ ਦੇ ਵਿੱਚ ਜੇ ਆਸ ਛੱਡਦੀ ਹੈ ਨਾ, ਮਾਇਆ ਦੀ ਭੁੱਖ ਛੱਡਦੀ ਹੈ, ਇਹੀ ਪਹਿਲਾ ਕੰਮ ਕਰਨਾ, ਮਾਇਆ ਦੀ ਭੁੱਖ ਛੱਡਣੀ ਹੈ। ਆਸ ਨਿਵਾਰੋ
ਅੰਤਰਜਾਮੀ ਰਾਮ ਸਮਾਰੋ।
ਅੰਤਰਜਾਮੀ ਰਾਮ ਹੈ ਜਿਹੜਾ ਅੰਦਰ ਬੈਠਾ ਰਾਮ, ਉਹਦੀ ਜਿਹੜੀ ਗੱਲਬਾਤ ਹੈ ਜੋ ਉਹ ਕਹਿੰਦਾ ਨਾ, ਉਹਦੇ ਉਹਨੂੰ ਪੱਲੇ ਬੰਨੋ, ਉਹਦੀ ਹਰ ਗੱਲ ਨੂੰ ਲੜ ਬੰਨਦੇ ਰਹੋ। ਸਮਾਰੋ ਦਾ ਮਤਲਬ ਹੈ ਉਹਦੀ ਹਰ ਕਹੀ ਹੋਈ ਗੱਲ ਨੂੰ, ਹਰ ਹੁਕਮ ਨੂੰ ਪੱਲੇ ਬੰਨ ਕੇ ਚੱਲੋ। ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲੋ, ਮਾਇਆ ਦੀ ਭੁੱਖ ਛੱਡ ਦਿਓ, ਇਹ ਮੰਨ ਕੇ ਚੱਲ ਦਿਓ ਕਿ ਪਰਮੇਸ਼ਰ ਜੋ ਦਊਗਾ ਜਾਂ ਬਿਨ ਬੋਲੇ ਸਭ ਕੁਝ ਜਾਣਦਾ, ਫਿਰ ਆਪੇ ਦਊਗਾ, ਜਿਹਨੇ ਪੈਦਾ ਕੀਤਾ ਆਪੇ ਦਊਗਾ, ਆਪੇ ਅੱਗੇ ਦਿੰਦਾ ਰਿਹਾ। ਜਾਂ ਦੰਦ ਨਹੀਂ ਸੀ ਜਾਂ ਤੈਨੂੰ ਉਹਨੇ ਤਾਂ ਨਹੀਂ ਕਿ ਵਿਛੋਲੇ ਜਾ ਬਣ ਤੂੰ, ਜਾਂ ਬਦਾਮ ਖਾ ਹੁਣ ਤੂੰ, ਕੋਈ ਸਖ਼ਤ ਚੀਜ਼ ਨਹੀਂ ਦਿੱਤੀ, ਦੁੱਧ ਦੇ ਤਾ ਉਹਨੂੰ, ਤੇਰਾ ਜ਼ਿਆਦਾ ਗਿਆਨ ਹੈ, ਫਿਕਰ ਵੀ ਜ਼ਿਆਦਾ ਉਹਨੂੰ ਤੇਰਾ, ਜਿਹਨੂੰ ਫਿਕਰ ਹੈ ਉਹਦੇ 'ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਜੇ ਫਿਕਰਾਂ 'ਤੇ ਵੀ ਸ਼ੰਕਾ ਕਰੇ ਅਪਰਾਧ ਹੈ, ਫਿਕਰਾਂ 'ਤੇ ਸ਼ੰਕਾ ਕਰਨੀ ਅਪਰਾਧ ਹੈ। ਜਿਹੜਾ ਇਮਾਨਦਾਰੀ ਜਾਂ ਤਾਂ ਬੇਈਮਾਨ ਹੈ ਪਰਮੇਸ਼ਰ 'ਤੇ, ਬੇਈਮਾਨ 'ਤੇ ਸ਼ੰਕਾ ਖਰੀਦੀ ਹੈ, ਜੇ ਨੌਕਰ ਬੇਈਮਾਨ ਹੋਵੇ ਤਾਂ ਸ਼ੰਕਾ ਖਰੀਦੀ ਹੈ, ਜੇ ਨੌਕਰ ਇਮਾਨਦਾਰ ਹੋਵੇ ਉਹਦੇ 'ਤੇ ਵੀ ਨਹੀਂ ਸ਼ੰਕਾ ਕਰਦਾ ਮਾਲਕ, ਉਹ ਤਾਂ ਆਪ ਮਾਲਕ ਹੈ। ਇੱਥੇ ਮਾਲਕ ਇਮਾਨਦਾਰ ਹੈ, ਨੌਕਰ ਸ਼ੰਕਾ ਕਰਦਾ, ਮਾਲਕ ਇਮਾਨਦਾਰ ਹੈ, ਨਾਲੇ ਉਹਨੂੰ ਦਿਆਲੂ ਕਿਰਪਾਲੂ ਕਹੀ ਜਾਂਦਾ, ਨਾਲੇ ਉਹਦੇ ਸ਼ੰਕਾ ਕਰੀ ਜਾਂਦਾ, ਕਹਿੰਦਾ ਹੀ ਕਹਿੰਦਾ ਮੰਨਦਾ ਨਹੀਂ ਹੈਗਾ, ਨਾਲੇ ਮੰਨੀ ਜਾਂਦਾ ਸਭ ਦਾ ਫਿਕਰਾ ਜੀ, ਉਹਨੂੰ ਤਾਂ ਸਭ ਦਾ ਹੀ ਫਿਕਰਾ, ਸਭ ਨੂੰ ਦਿੰਦਾ ਮੂੰਹ, ਇਹ ਕਹੀ ਜਾਂਦਾ ਸ਼ੰਕਾ ਫਿਰ ਕਰੀ ਜਾਂਦਾ। ਇਸ ਕਰਕੇ ਅਪਰਾਧੀ ਹੈ, ਹਰ ਕੋਈ ਅਪਰਾਧੀ ਹੈ, ਇਹ ਅਪਰਾਧ ਹਰ ਕੋਈ ਕਰਦਾ, ਉਹਨਾਂ ਚਿਰ ਕਰਦਾ ਜਿੰਨਾ ਚਿਰ ਜੋ ਮੂੰਹ ਤੋਂ ਕਹਿੰਦਾ ਉਹਨੂੰ ਮੰਨਦਾ ਨਹੀਂ, ਕਹਿੰਦਾ ਹੈ ਮੂੰਹ ਤੋਂ ਜੋ ਕਹਿੰਦਾ ਸੁਣਦਾ ਉਹਨੂੰ ਮੰਨਦਾ ਨਹੀਂ, ਜਿੰਨਾ ਚਿਰ ਉਹਨਾਂ ਚਿਰ ਅਪਰਾਧੀ ਹੈ। ਜਬ ਮੰਨੂਗਾ ਫਿਰ ਬੋਲਣ 'ਤੇ ਹਟਜੂ, ਫਿਰ ਕਹਿਣ 'ਤੇ ਹਟਜੂ, ਫਿਰ ਅਪਰਾਧ ਛੁੱਟ ਜੂਗਾ। ਇਹੀ ਗੱਲ ਹੈ, ਉਹ ਅੰਤਰਾਤਮਾ ਦੀ ਆਵਾਜ਼ ਹੈ ਜਿਹੜੀ ਆਪਾਂ ਬੋਲਦੇ ਹਾਂ, ਜਾਲੂਗਾ ਕਿਰਪਾਲੂਗਾ ਸਭ ਦੇ ਅੰਦਰ ਦੀ ਜਾਣਦਾ, ਉਹ ਤਾਂ ਉਹ ਗੱਲਾਂ 'ਤੇ ਵਿਸ਼ਵਾਸ ਕਰਨ ਦੀ ਲੋੜ ਹੈ। ਵਿਸ਼ਵਾਸ ਕਰੇ ਵੀ ਨਾ, ਗੱਲ ਸਿੱਧੀ ਗੱਲ ਕਹਾਂ ਤੁਰਦੀ ਹੋਈ ਨਹੀਂ, ਜਨਰਲ ਗੱਲਾਂ ਨੇ ਲੋਕ ਬੋਲਦੇ ਨੇ, ਇਹਨਾਂ 'ਤੇ ਵਿਸ਼ਵਾਸ ਕਰਨਾ ਪਹਿਲਾਂ, ਜਿਹੜੀਆਂ ਜਨਰਲ ਗੱਲਾਂ ਨੇ, ਇੱਥੋਂ ਹੀ ਗਾਹਾਂ ਨਹੀਂ ਤੁਰਿਆ ਸਿੱਖ ਕੋਈ ਪਹਿਲਾਂ ਤਾਂ, ਇਹਨੂੰ ਤਾਂ ਛੱਡੋ, ਰੌਲਾ ਪਾਈ ਜਾਂਦਾ ਨੇ ਗੁਰਬਾਣੀ ਦਾ, ਇੱਥੋਂ ਕੋਈ ਗਾਹਾਂ ਤੁਰਿਆ ਨਹੀਂ ਹਜੇ। ਜਿੰਨੇ ਵਿਦਵਾਨ ਨੇ ਇੱਥੋਂ ਹੀ ਨਹੀਂ ਗਾਹਾਂ ਤੁਰਿਆ ਕੋਈ, ਫਿਰ ਤੁਸੀਂ ਗਾਹਾਂ ਹੋਰ ਗੱਲਾਂ ਦੇ ਪੰਗੇ ਲੈ ਕੇ ਕੀ ਲੈਣਾ, ਇੱਥੋਂ ਦੇ ਗਾਹਾਂ ਤੁਰੋ। ਇੱਥੋਂ ਵੀ ਨਹੀਂ ਗਾਹਾਂ ਤੁਰਿਆ ਕੋਈ, ਗੱਲਾਂ ਗਾਹਾਂ ਸੱਤਵੇਂ ਆਕਾਸ਼ ਦੀਆਂ ਅੱਠਵੇਂ ਆਕਾਸ਼ ਦੀਆਂ ਕਰਦੇ ਨੇ, ਐਵੇਂ ਰੌਲਾ ਪਾਈ ਜਾਂਦਾ। ਹਾਂਜੀ,
ਅਮਾਵਸ ਮੈਂ ਆਸ ਨਿਵਾਰੋ ਅੰਤਰਜਾਮੀ ਰਾਮ ਸਮਾਰੋ।
ਰਾਮ ਅੰਦਰ ਬੈਠਾ ਤੁਹਾਡੇ, ਅੰਦਰ ਦਾ ਸਭ ਕੁਝ ਜਾਣਦਾ ਤੁਹਾਡੇ, ਉਹਨੂੰ ਨੀ ਪਤਾ ਵੀ ਤੁਹਾਨੂੰ ਕੀ ਚਾਹੀਦਾ, ਉਹਦੇ ਤੇ ਛੱਡ ਦੋ। ਭੁੱਖੇ ਬੈਠੇ ਹੋ ਜਾਂ ਅੰਦਰ ਲਈ ਜਾਣਦਾ, ਉਹਨੂੰ ਨੀ ਪਤਾ ਭੁੱਖਾ ਹੈ। ਉਹਨੂੰ ਪਤਾ ਹੀ ਹੈ ਨਾ ਅੰਤਰਜਾਮੀ ਹੈ ਨਾ, ਅੰਦਰ ਲਈ ਜਾਣਦਾ ਹੀ ਹੈ। ਕਿਉਂ ਨੀ ਦੇ ਰਿਹਾ, ਕਿਉਂ ਨੀ ਅਸੀਂ ਬਿਮਾਰ ਮੰਨ ਦੇ ਰਹੇ, ਡਾਕਟਰ ਨੂੰ ਪਤਾ ਨਾ ਕਿਉਂ ਨੀ ਦੇ ਰਿਹਾ, ਕਾਰਨ ਹੈ ਇਹਦੇ ਵਿੱਚ, ਸਾਡੀ ਸਮਝ ਨਹੀਂ ਹੈ। ਉਹਦਾ ਬੁਖਾਰ ਮੈਦੀ ਤੋਂ ਉੱਠਿਆ ਤਾਂ ਕਹਿੰਦਾ ਮੈਨੂੰ ਦੇ ਦੇ ਪੰਜ ਛੇ ਰੋਟੀਆਂ ਮੈਂ ਖਾ ਲਾ, ਉਹਨੂੰ ਪਤਾ ਵੀ ਫਿਰ ਬਿਮਾਰ ਹੋਜੂ, ਇਹਨੂੰ ਦੇਣਾ ਨੀ ਹਾਲੇ। ਡਾਕਟਰ ਨੂੰ ਪਤਾ ਨਾ ਕੀ ਦੇਣਾ ਕੀ ਨਹੀਂ ਦੇਣਾ, ਇਹਦੀ ਸਿਹਤ ਖਰਾਬ ਹੋਜੂਗੀ, ਉਹ ਸਿਹਤ ਠੀਕ ਕਰ ਰਿਹਾ, ਉਹਦੇ ਕੋਲ ਦਾਖਲ ਐਡਮਿਟ ਹੈ ਮਰੀਜ਼, ਮਰੀਜ਼ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਖਾਣਾ, ਸਹੀ ਗੱਲ ਹੋਰ ਕੀ।
ਹਾਂਜੀ, ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ
ਸਾਲਾ। ਇੰਨੀ ਉਹ ਗੱਲ ਹੈ, ਕਹਿੰਦੇ ਇੱਥੇ ਹੀ ਖੜ ਜਾਓ, ਜੀਵਤ ਪਾਵੋ ਮੋਖ ਦੁਆਰ, ਜਿਉਂਦਾ ਹੀ ਮੁਕਤ ਹੋ ਤੁਸੀਂ। ਜਿਹੜੀ ਪਹਿਲੀ ਗੱਲ ਹੈ ਇਹਦੇ ਤੇ ਪਹਿਰਾ ਦਿੱਤਾ ਸੀ, ਜੀਵਨ ਮੁਕਤ ਨੇ ਸਾਰੇ, ਗਿਆਨ ਦੀ ਲੋੜ, ਇਹ ਜਿਹੜਾ ਆਸ ਨਿਵਾਰੋ ਹੋ, ਇਹ ਸਾਰੇ ਗਿਆਨ ਤੇ ਬਾਅਦ ਨਿਵਾਰੋ ਨੀ ਆਸ। ਜਿਹੜੀ ਲਾਸਟ ਵਾਲੀ ਗੱਲ ਉਹ ਪਹਿਲਾਂ ਕਹਿਤੀ, ਲਾਸਟ ਵਾਲੀ ਗੱਲ ਪਹਿਲਾਂ ਹੀ ਕਹਿਤੀ, ਇਹ ਗੱਲ ਮੰਨਣੀ ਹੋਈ ਨੀ ਕਿਸੇ ਨੇ, ਮੰਨੂਗਾ ਸਾਰੀ ਬਾਣੀ ਨੂੰ ਫੜ ਕੇ ਸਮਝ ਕੇ। ਜੀਵਤ ਪਾਵੋ ਮੋਖ, ਜਿਉਂਦਾ ਹੀ ਮੋਖ ਦੁਆਰ ਪਾ ਲਿਆ ਤੁਸੀਂ, ਜਿਉਂਦਿਆਂ ਨੂੰ ਮੁਕਤੀ ਮਿਲ ਜੂ, ਇੰਨੀ ਗੱਲ ਸੀ। ਪਾਵੋ ਮੋਖ ਦੁਆਰ,
ਅਨੁਭਵ ਸ਼ਬਦ ਤੱਤ ਨਿਜ ਸਾਰ,
ਜਿਹੜਾ ਤੱਤ ਹੈ ਸ਼ਬਦ ਹੈ ਉਹਦਾ ਅਨੁਭਵ ਆਪੇ ਹੋਜੂਗਾ, ਆਪੇ ਹੀ ਪ੍ਰਗਟ ਹੋਜੂ, ਆਪੇ ਉਹਦੇ ਨਾਲ ਸੰਪਰਕ ਹੋਜੂ, ਤੁਸੀਂ ਇੱਥੇ ਡਟੇ ਰਹੋ, ਹੁਕਮ ਦੀ ਸਮਝ ਆਪੇ ਆਜੂ, ਹੁਕਮ ਇੱਥੇ ਅੜੇ ਰਹੋ, ਇੱਥੇ ਸਬਰ ਸੰਤੋਖ ਨਾਲ ਬੈਠੇ ਰਹੋ, ਪਹਿਰਾ ਦੇ ਦਿਓ, ਆਪੇ ਹੀ ਸਭ ਕੁਛ ਹੋਜੂ, ਕੁਛ ਪੜ੍ਹਨ ਦੀ ਲੋੜ ਨਹੀਂ, ਕੁਛ ਸੁਣਨ ਦੀ ਲੋੜ ਨਹੀਂ, ਬਾਕੀ ਫਾਲਤੂ ਇੰਨਾ ਹੀ ਗਿਆਨ ਬਹੁਤ ਹੈ ਜੋ ਪ੍ਰਚਲਿਤ ਹੈ।
ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮੈਂ ਅਣਦਿਨ ਜਾਗਾ।
ਅਸਲ ਦੇ ਵਿੱਚ ਇਸੇ ਨੂੰ ਕਹਿੰਦੇ ਨੇ ਚਰਨ ਕਮਲਾਂ ਦਾ ਰੰਗ ਲੱਗਿਆ ਹੋਇਆ। ਆ ਜਿਹੜੀਆਂ ਗੱਲਾਂ ਸੁਣੀਆਂ ਨੇ ਪੰਜ ਚਾਰਕ ਨਾ ਅੰਤਰਜਾਮੀ, ਇਹ ਮੰਨ ਲਈਏ ਚਰਨ ਕਮਲਾਂ ਨੂੰ ਲੱਗ ਗਿਆ, ਗੁਣ ਧਾਰਨ ਕਰ ਲਿਆ ਨਾ, ਸੰਤੋਖ ਦਾ ਗੁਣ ਧਾਰਨ ਕਰ ਲਿਆ, ਇਹ ਚਰਨ ਕਮਲ ਹੈ, ਹੋਰ ਚਰਨ ਕਮਲ ਕੁਛ ਨਹੀਂ। ਇਹਦਾ ਇਹਨਾਂ ਗੱਲਾਂ ਦਾ ਰੰਗ ਚੜ ਜਾਣਾ ਤੈਨੂੰ, ਆਸਾ ਛੱਡ ਦਿਓ ਦੁਨੀਆਂ ਦੇ ਵਿੱਚ, ਕੁਛ ਵੀ ਨਹੀਂ ਜੋ ਦਊਗਾ, ਬਸ ਦੁੱਧ ਮੈਂ ਸੁੱਖਾ ਜੀ, ਭਾਵੇਂ ਰਾਖ ਭਾਵੇਂ ਮਾਰ, ਬਸ ਆਖਰ ਦੇ ਵਿੱਚ ਇਹੀ ਰਿਜ਼ਲਟ ਆਉਣਾ, ਐਂਡ ਗੁਰਬਾਣੀ ਦਾ ਇੱਥੇ ਹੀ ਸਮਾਪਤ ਹੋਣਾ, ਜਾ ਕੇ ਗਿਆਨ ਦਾ ਐਂਡ ਵੀ ਇੱਥੇ ਹੀ ਸਮਾਪਤ ਹੋਣਾ, ਸਟਾਰਟ ਹੈ ਉੱਥੋਂ ਕਰਤਾ, ਸਭ ਕੁਝ ਸਮਝਾ ਕੇ ਐਂਡ ਇੱਥੇ ਹੀ ਆ ਕੇ ਹੁਣ, ਫਿਰ ਵੀ ਇਹੀ ਕਹਿਣਾ ਵੀ ਐਂ ਕਰ ਲਓ ਹੁਣ ਤੁਸੀਂ ਆਪਣੇ ਯਤਨ ਛੱਡ ਦਿਓ। ਆਖਿਰ ਚ ਕੀ ਕਹਿਣਾ ਮੈਂ ਪਾਸ਼ਾ ਨੇ, ਯਤਨ ਬਹੁਤ ਸੁੱਖ ਕੋ ਕੀ ਕਿਹਾ, ਫਿਰ ਜਾ ਕੇ ਕਹਾਂ ਸਿਰੇ ਤੇ ਵੀ ਇਹੀ ਕਿਹਾ, ਜਾ ਕੇ ਔਰ ਇਹੀ ਕਹਿ ਰਿਹਾ ਵੀ ਯਤਨ ਛੱਡੇ ਦੇ ਤੂੰ, ਦੁੱਖ ਕੋ ਕੀਓ ਨਾ
ਕੋਈ,
ਦੁੱਖ ਕਿੱਥੋਂ ਆਇਆ, ਕੌਣ ਨਾਨਕ ਸੁਣ ਰਹੇ ਮਨ ਹਰ ਭਾਵੇ ਸੋ ਹੋਏ, ਹਰ ਭਾਵ ਆਖਿਰ ਵੀ ਤਾਂ ਇਹੀ ਕਿਹਾ, ਫਿਰ ਪਹਿਲਾਂ ਹੀ ਇਹ ਗੱਲ ਐਂਡ ਵਾਲੀ ਗੱਲ ਪਹਿਲਾਂ ਹੀ ਕਹਿਤੀ। ਗੁਰਬਾਣੀ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਦੂਰ ਨਹੀਂ ਕਿਤੇ ਗਈ, ਉਹੀ ਗੱਲ ਆਹੀ ਗੱਲ ਸਮਝਾਈ ਜਾਣੀ ਹੈ ਅਖੀਰ ਤੱਕ, ਆਹ ਨੁਕਤਾ ਹੀ ਸਾਰੀ ਗੁਰਬਾਣੀ ਸਮਝਾ ਰਹੀ ਹੈ, ਆਖਿਰ ਜਾ ਕੇ ਨਵੇਂ ਪਾਤਸ਼ਾਹ ਨੇ ਇਹੀ ਗੱਲ ਕਹੀ ਹੈ, ਸ਼ਲੋਕਾਂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੈ, ਸਮਾਪਤੀ ਨਹੀਂ ਹੋ ਗਈ ਬਾਣੀ ਦੀ, ਇਹੀ ਗੱਲ ਸ਼ਲੋਕਾਂ ਚ ਕਹੀ ਹੈ, ਇਹ ਬੁਰੇ ਕਹਿਤੀ, ਇੱਕੋ ਹੀ ਗੱਲ ਕਹੀ ਹੈ, ਸ਼ੁਰੂ ਚ ਕਹਿਤੀ ਅਖੀਰ ਚ ਕਹਿਤੀ, ਗੱਲ ਇੱਕੋ ਹੀ ਹੈ, ਇਹ ਦੋ ਗੱਲਾਂ ਹੀ ਨਹੀਂ ਹਨ। ਨਾਨਕ ਲੇਖੇ ਇੱਕ ਗੱਲ, ਗੱਲ ਇੱਕੋ ਹੀ ਹੈ, ਦੂਜੀ ਗੱਲ ਹੀ ਨਹੀਂ ਹੈ। ਜਿਹੜੀ ਸ਼ੁਰੂ ਚ ਕਹੀ ਹੈ ਉਹੀ ਗੱਲ ਹੈ, ਉਸੇ ਗੱਲ ਨੂੰ ਦ੍ਰਿੜ ਕਰਵਾਇਆ ਅਖੀਰ ਤੱਕ।
ਸੋਚੇ ਸੋਚਣਾ ਉਹੀ ਕਹਿਤਾ,
ਉੱਥੇ ਸੋਚਿਆ ਸੋਚਣਾ ਉਹੀ ਕਹਿਤਾ, ਉਹ ਵੀ ਉਹੀ ਗੱਲ ਹੈ, ਸ਼ੁਰੂ ਚ ਕਹਿਤਾ। ਅਗਰ ਉਹੀ ਗੱਲ ਫਿਰ ਪਿੱਛੇ ਆ ਕੇ ਕਹੀ ਹੈ, ਜੋ ਆਰੰਭ ਚ ਕਹੀ ਹੈ ਪਹਿਲੀ ਪੰਕਤੀ, ਸੋਚੇ ਸੋਚਣਾ ਹੋ ਬਈ, ਉਹੀ ਆ ਗਈ ਹੈ ਕਬੀਰ ਨੇ, ਪਹਿਲੀ ਪੰਕਤੀ ਆ ਗਈ ਹੈ, ਸੋਚੇ ਸੋਚਣਾ ਹੋ ਬਈ, ਉਹੀ ਅਖੀਰ ਇਹ ਦਿਨ ਕਰਾਈ ਹੈ ਸਾਰੀ ਗੁਰਬਾਣੀ ਚ, ਇੱਕੋ ਗੱਲ ਸਿਰਫ, ਸਾਰਾ ਸਾਰੀ ਬਾਣੀ ਦਾ ਇੰਨਾ ਹੀ ਹੈ, ਹੋਰ ਕੁਛ ਨਹੀਂ। ਬਾਕੀ ਜਿੰਨਾ ਮਰਜ਼ੀ ਗਿਆਨ ਤੁਸੀਂ ਪੜ੍ਹ ਲਿਆ, ਸੁਣ ਲਿਆ, ਕਰ ਲਿਆ, ਉਹ ਤਾਂ ਸਿਰਫ ਤੁਹਾਨੂੰ ਮਨਾਉਣ ਵਾਸਤੇ ਹੈ, ਬਾਕੀ ਗਿਆਨ ਦਾ ਜਿਹੜੇ ਜ਼ਿਆਦਾ ਦਿਮਾਗਦਾਰ ਆਦਮੀ ਨੇ ਉਹਨਾਂ ਦੀ ਮੱਤ ਮਾਰਨ ਵਾਸਤੇ ਹੈ, ਜਿਹਨਾਂ ਦੀ ਜ਼ਿਆਦਾ ਮੱਤ ਪੁੱਠੀ ਹੈ ਉਹਨੂੰ ਠੀਕ ਕਰਨ ਵਾਸਤੇ ਹੈ, ਜਿਹੜੇ ਬਹੁਤ ਕਲਾਕਾਰ ਨੇ ਉਹਨਾਂ ਦੀ ਕਲਾਕਾਰੀ ਨੂੰ ਮੱਤ ਦੇਣ ਵਾਸਤੇ ਹੈ, ਬਾਕੀ ਦਾ ਗੱਲ ਸਾਰਾ ਗਿਆਨ। ਜਿਹੜਾ ਗੁਰਮੁਖ ਹੈ ਉਹਨੇ ਇੰਨੀ ਗੱਲ ਮੰਨ ਕੇ ਠੀਕ ਹੈ, ਜਿਹੜਾ ਅਨਪੜ੍ਹ ਹੈ ਉਹਨੇ ਇੰਨੀ ਉਹ ਗੱਲ ਮੰਨਣੀ, ਇੰਨੀ ਨਾਲੇ ਸਰ ਜਾਣਾ ਉਹਦਾ, ਉਹਦੀ ਕਲਾਕਾਰੀ ਦੀ ਲੋੜ ਹੀ ਨਹੀਂ ਹੈ ਉਹਨੂੰ। ਹਾਂਜੀ,
ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮੈਂ ਅੰਦਰ ਜਾਗਾ ਰਹੋ।
ਜਦ ਚਰਨ ਕਮਲ ਦੇ ਨਾਲ ਮਨ ਜੁੜ ਗਿਆ, ਸੰਤ ਪ੍ਰਸਾਦ, ਸੰਤ ਅੰਦਰਲਾ ਹੋਇਆ ਨਾ, ਫਿਰ ਉਹਦੇ ਰਾਮ ਨੂੰ ਸੰਤ ਕਿਹਾ, ਅੰਦਰ ਜਾਮੇ ਰਾਮ ਸਮਾਰੋਹ ਹੀ ਸੰਤ ਹੈ, ਉਹ ਰਾਮ ਦੀ ਕਿਰਪਾ ਨਾਲ ਉਹਦੀ ਸਿੱਖਿਆ ਨਾਲ ਮਨ ਪਿਆ ਨਿਰਮਲ, ਨਿਰਮਲ ਹੋ ਗਿਆ ਮਨ। ਜਦ ਆਸੇ ਦੀ ਕੋਈ ਮੰਗੇ ਨੀ ਹੈ ਮਾਇਆ ਦੀ, ਤਾਂ ਆਪੇ ਹੀ ਮਨ ਨਿਰਮਲ ਹੋ ਗਿਆ। ਨਿਰਮਲ ਤਾਂ ਹੋ ਗਿਆ ਕਿ ਪਰਮੇਸ਼ਰ ਤੇ ਸ਼ੰਕਾ ਨਹੀਂ ਰਹੀ, ਸ਼ੰਕਾ ਕਰਕੇ ਮਨ ਮਲੀਨ, ਭੁੱਖ ਕਰਕੇ ਮਨ ਮਲੀਨ ਨਹੀਂ ਹੈ, ਮੰਗਦਿਆਂ ਮਨ ਮਲੀਨ ਨਹੀਂ ਹੈ, ਮੰਗਣ ਨਾਲ ਮਨ ਮਲੀਨ ਨਹੀਂ, ਭੁੱਖਾ ਉਹ ਤਾਂ ਮੰਗੂ ਹੈ, ਮਨ ਮਲੀਨ ਹੈ ਸ਼ੰਕਾ ਕਰਦਿਆਂ। ਇੱਕ ਪਾਸੇ ਤਾਂ ਕਹਿ ਰਿਹਾ ਫਿਰ ਬੋਲੇ ਸਭ ਕੁਛ ਆਉਣਾ, ਦੂਜੇ ਪਾਸੇ ਸ਼ੰਕਾ ਕਰਦੇ, ਉਹਦੀ ਸ਼ੰਕਾ ਉਹਦੇ ਨਾਲ ਮਨ ਮਲੀਨ, ਮੰਗਣ ਕਰਕੇ ਮਨ ਮਲੀਨ ਨਹੀਂ ਹੈ, ਸ਼ੰਕਾ ਪਹਿਲਾਂ ਖੜੀ ਹੋਈ ਮੰਗਿਆ ਬਾਅਦ ਚ, ਮਨ ਮਲੀਨ ਪਹਿਲਾਂ ਹੋ ਗਿਆ ਮੰਗਿਆ ਬਾਅਦ ਚ, ਮਨ ਤਾਂ ਪਹਿਲਾਂ ਮਲੀਨ ਹੋ ਗਿਆ, ਜਦ ਸ਼ੰਕਾ ਹੋਈ ਨਾ ਮਨ ਮਲੀਨ ਉਦੋਂ ਹੀ ਹੋ ਗਿਆ, ਮੰਗਿਆ ਤਾਂ ਉਦੋਂ ਬਾਅਦ ਚ, ਮਨ ਮਲੀਨ ਹੋਏ ਤੇ ਤਾਂ ਮੰਦਰ ਹੈ, ਫਿਰ ਮਨ ਮਲੀਨ ਪਹਿਲਾਂ ਹੋ ਚੁੱਕਿਆ। ਜੇ ਮਲੀਨ ਹੈ ਤਾਂ ਹੀ ਮੰਗੂ, ਜੇ ਮਲੀਨ ਨਹੀਂ ਮੰਗੂ ਕਿਵੇਂ। ਜਿਹੜੀ ਵਿਵੇਕ ਬੁੱਧ ਹੈ ਉਹ ਮਲੀਨ ਹੋ ਚੁੱਕੀ ਪਹਿਲਾਂ, ਚੌੜਾ ਚੌੜਾ ਦੇਖਣ ਲੱਗ ਗਿਆ, ਰੱਸੀ ਨੂੰ ਸੱਪ ਮੰਨਣ ਲੱਗ ਗਿਆ, ਰੱਸੀ ਨੂੰ ਸੱਪ ਜਦ ਮੰਨਿਆ ਜਦ ਪਹਿਲਾਂ ਬੁੱਧ ਮਲੀਨ ਹੋ ਗਈ, ਫਿਰ ਸ਼ੰਕਾ ਹੋਈ ਵੀ ਕਿਤੇ ਨਾ ਦੇਵੇ, ਮੰਗੇ ਲਓ ਭਾਈ,
ਸ਼ੰਕਾ ਤੋਂ ਬਾਅਦ ਜਦ ਸ਼ੁਰੂ ਹੋਇਆ,
ਹਾਂ ਸ਼ੰਕਾ ਤੋਂ ਬਾਅਦ ਸ਼ੁਰੂ ਹੋਈ ਹੈ, ਮੰਗਿਆ ਤਾਂ ਬਾਅਦ ਚ ਹੈ, ਸ਼ੰਕਾ ਪਹਿਲਾਂ ਹੋ ਗਈ, ਸ਼ੰਕਾ ਦੇ ਬਾਅਦ ਮੰਗੂ ਨਾ। ਸੰਤ ਪ੍ਰਸਾਦ ਨਿਰਮਲ ਹੋ ਗਿਆ ਮਨ ਚ ਮਲੀਨ, ਤਾਂ ਆਉਂਦੀ ਨੀ ਤਾਂ ਮੰਗਦਾ ਹੀ ਨੀ,
ਹਰ ਕੀਰਤਨ ਮੈਂ
ਸ਼ੰਕਾ ਨੀ ਪੈਦਾ ਹੁੰਦੀ ਤੇ ਮੰਗੂ ਕਦੇ,
ਹਰ ਕੀਰਤਨ ਮੈਂ ਅੰਦਨ ਜਾਗਾ,
ਬਸ ਹਰ ਕੀਰਤਨ ਮੈਂ ਅੰਦਨ ਜਾਗਾ, ਫਿਰ ਉਹਦਾ ਜਸੇ ਕਰਦਾ ਵੀ ਨਹੀਂ ਬਾਈ ਉਹ ਠੀਕ ਹੈ, ਘੱਟ ਘੱਟ ਸਭ ਨੂੰ ਦਿੰਦਾ ਹੀ ਹੈ ਇਹ ਗੱਲ ਸੱਚ ਹੈ, ਇਹ ਕੀਰਤਨ ਜਾਗਣ ਲੱਗ ਗਿਆ, ਸਮਝ ਆਉਣ ਲੱਗ ਗਈ ਵੀ ਵਾਕਿਆ ਗੱਲ ਠੀਕ ਹੈ, ਜਾਂ ਵਿਸ਼ਵਾਸ ਕਰਕੇ ਤੁਰਨ ਲੱਗਿਆ, ਗੱਲਾਂ ਪੂਰੀਆਂ ਹੋਣ ਲੱਗ ਗਈਆਂ, ਫਿਰ ਉਹ ਕੀਰਤਨ ਆਪੇ ਹੀ ਸ਼ੁਰੂ ਹੋ ਗਿਆ, ਤੈਨੂੰ ਕੀਰਤਨ ਜਾਗਣ ਲੱਗ ਗਿਆ ਮਨ ਵੀ ਗੱਲ ਸੱਚੀ ਹੋਇਆ, ਸਾਡਾ ਹੀ ਸਬਰ ਘੱਟ ਸੀ, ਆਦਮੀ ਅੰਦਰ ਇਹ ਸਬਰ ਹੈ ਨੀ, ਉਹ ਆਪਣੀ ਜਗ੍ਹਾ ਠੀਕ ਹੈ, ਸਾਡੇ ਅੰਦਰ ਸਬਰ ਦੀ ਕਮੀ ਹੈ, ਅਸੀਂ ਉਹ ਨਜਾਇਜ਼ ਮੰਗਦੇ ਹਾਂ, ਸਾਡੀਆਂ ਮੰਗਾਂ ਹੀ ਨਜਾਇਜ਼ ਨੇ, ਨਜਾਇਜ਼ ਮੰਗਾਂ ਤਾਂ ਅਸੀਂ ਆਪਣੇ ਬੱਚਿਆਂ ਦੀ ਵੀ ਪੂਰੀਆਂ ਨਹੀਂ ਕਰ ਸਕਦੇ, ਨਜਾਇਜ਼ ਮੰਗਾਂ ਤਾਂ ਸਰਕਾਰ ਨਹੀਂ ਪੂਰੀਆਂ ਕਰ ਸਕਦੀ, ਕੋਈ ਵੀ ਨਹੀਂ ਪੂਰੀਆਂ ਕਰਦਾ, ਸਾਡੀਆਂ ਮੰਗਾਂ ਨਜਾਇਜ਼ ਨੇ, ਉਹ ਤਾਂ ਪੂਰੀਆਂ ਹੋਣੀਆਂ ਨਹੀਂ ਕਿਤੋਂ। ਜਿਹੜੀ ਜਾਇਜ਼ ਮੰਗਾ ਉਹ ਬਿਨਾਂ ਮੰਗੇ ਤੇ ਪੂਰੀ ਹੋ ਜਾਣੀ, ਨਜਾਇਜ਼ ਜਾਇਜ਼ ਦੀ ਗੱਲ। ਹੁਣ ਸੰਸਾਰ ਦੇ ਵਿੱਚ ਤਾਂ ਸਭਦੀਆਂ ਮੰਗਾਂ ਨਜਾਇਜ਼ ਨੇ, ਨਜਾਇਜ਼ ਬਹੁਤੀਆਂ ਨੇ, ਜਾਇਜ਼ ਘੱਟ ਨੇ। ਜਿਹੜੀ ਜਾਇਜ਼ ਹੁੰਦੀ ਹੈ ਪੂਰੀ ਹੋ ਜਾਂਦੀ ਹੈ, ਨਜਾਇਜ਼ ਪੂਰੀ ਨਹੀਂ ਹੁੰਦੀ। ਜਿਹੜੀਆਂ ਸਾਡੀਆਂ ਮੰਗਾਂ ਕੰਮ ਸਿਰੇ ਚੜ੍ਹਦੇ ਨੇ, ਜਾਇਜ਼ ਜਾਇਜ਼ ਸਿਰੇ ਚੜ੍ਹਦੇ ਨੇ, ਨਜਾਇਜ਼ ਨਹੀਂ ਚੜ੍ਹਦੇ। ਜਾਇਜ਼ ਮੰਗਾਂ ਸਰਕਾਰ ਮੰਨ ਲੈਂਦੀ ਹੈ, ਨਜਾਇਜ਼ ਨਹੀਂ ਮੰਨਦੀ। ਸਾਨੂੰ ਐਂ ਹੋ ਜਾਂਦਾ ਵੀ ਪਤਾ ਨਹੀਂ ਨਜਾਇਜ਼ ਵੀ ਪੂਰੀ ਹੋਜੂ, ਨਜਾਇਜ਼ ਨੂੰ ਵੀ ਲੱਗੇ ਰਹਿੰਦੇ ਹਾਂ, ਨਜਾਇਜ਼ ਨਹੀਂ ਪੂਰੀ ਹੋਣੀ।
ਕਿਰਪਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲੇ ਅਘੱਟ ਅਪਾਰ।
ਪਰਬਾ ਹੋਊਗਾ,
ਪਰਬਾ ਰਾਜਨ ਸਹਿਰੀ ਹੈ।
ਹਾਂ ਹਾਂ, ਰਾਜੇ ਨੂੰ ਸਹਿਜ ਤਾਂ ਪੱਪੇ ਨੂੰ ਤਾਂ ਸਹਿਰੀ ਹੈ ਜੀ,
ਪਰਿਵਾਰ
ਪਰਿਵਾਰ ਕਿਹਨੂੰ ਕਹਿੰਦੇ ਨੇ? ਇੱਕ ਮਨੂੰ ਪਰਵਾ ਕਹਿੰਦੇ ਨੇ, ਜਿਹੜੀ ਦੂਏ ਪੱਖ ਦੀ ਇੱਕ ਮਨ, ਜਿਹੜੀ ਤਾਂ ਪਹਿਲਾ ਪੱਖ ਹੈ ਹਨੇਰਾ, ਪਹਿਲਾ ਪੱਖ ਹਨੇਰਾ ਹੁੰਦਾ ਮਹੀਨੇ ਦਾ, ਵੀ ਤਾਂ ਪੂਰਨਮਾਸ਼ੀ ਨੂੰ ਬਦਲਦਾ ਨਾ, ਉਹਨੂੰ ਏਕਮ ਕਹਿੰਦੇ ਨੇ। ਜਿਹੜੀ ਦੂਏ ਪੱਖ ਦੀ ਏਕਮ ਉਹਨੂੰ ਪਰਵਾ ਕਹਿੰਦੇ ਨੇ, ਏਕਮ ਨਹੀਂ ਕਹਿੰਦੇ, ਤਾਂ ਕਿ ਪਤਾ ਲੱਗੇ ਵੀ ਦੂਏ ਪੱਖ ਦੀ ਏਕਮ। ਸਾਡੇ ਏਕਮੇ ਦੱਬੀ ਜਾਂਦੇ ਨੇ ਪੰਜਾਬ 'ਚ, ਪਰਵਾ ਦਾ ਨਹੀਂ ਪਤਾ ਇਹਨਾਂ ਨੂੰ ਕੀ ਹੈ, ਉਹ ਨਹੀਂ ਕਹਿੰਦੇ ਯੂਪੀ 'ਚ, ਉਹਨੂੰ ਪਰਵਾ ਕਹਿੰਦੇ ਨੇ। ਚਾਨਣੇ ਪੱਖ ਦੀ ਏਕਮ ਨੂੰ ਪਰਵਾ ਕਹਿੰਦੇ ਨੇ, ਅਤੇ ਦੂਜਾ ਪੱਖ ਹੈ ਉਹ, ਅਸਲ 16ਵੀਂ ਤਰੀਕ ਹੁੰਦੀ ਹੈ, ਸੋਲਵਾਂ ਦਿਨ ਹੈ, ਪਰ ਪਹਿਲਾਂ ਏਕਮ ਕਿਵੇਂ ਹੋ ਗਈ? ਮਹੀਨਾ ਦਾ ਸੋਲਵਾਂ ਦਿਨ ਦੀ, ਉਹ ਪੱਖ ਦਾ ਪਹਿਲਾ ਦਿਨ ਹੈ ਨਾ, ਜਿਹੜਾ ਸੈਕਿੰਡ ਅੱਧ ਹੈ ਮਹੀਨੇ ਦਾ, ਉਹਦਾ ਪਹਿਲਾ ਦਿਨ ਹੈ ਨਾ, ਇਹਦਾ ਨਾਂ ਦੂਜਾ ਰੱਖਿਆ ਪਰਵਾ ਰੱਖਿਆ ਹੈ। ਪਰ ਵਾਹ, ਹੁਣ ਹੋ ਗਈ ਏਕਮ, ਤੁਹਾਨੂੰ ਥੋੜ੍ਹਾ ਜਿਹਾ ਗਿਆਨ ਹੋ ਗਿਆ, ਜੇ ਇੰਨਾ ਵੀ ਕੁਛ ਗੱਲ ਹੈ ਤੁਹਾਡੇ ਅੰਦਰ ਚਾਨਣ ਹੋ ਗਿਆ। ਹੁਣ ਤੁਸੀਂ ਇਹ ਵਿਚਾਰ ਕਰੋ ਵੀ ਜਿਹੜਾ ਪ੍ਰੀਤਮ ਜਿਹਦੀਆਂ ਤੁਸੀਂ ਗੱਲਾਂ ਕਰਦੇ ਹੋ ਵੀ ਆਪੇ ਦਿੰਦਾ, ਉਹ ਚੀਜ਼ ਕੀ ਹੈ? ਫਿਰ ਉਹਦੀ ਵਿਚਾਰ ਸ਼ੁਰੂ ਹੋ ਜੂ ਵੀ ਦਿੰਦਾ ਤਾਂ ਹੈ, ਪਰ ਹੈ ਕੌਣ? ਜਿਹਦਾ ਕਿਤੇ ਨਹੀਂ, ਬੜੇ ਲੋਕ ਦੱਸ ਰਹੇ ਨੇ ਤਾਂ ਗੱਲ ਬਣਦੀ ਨਹੀਂ ਹੈ। ਜਿਹੜੇ ਦੱਸ ਰਹੇ ਨੇ ਉਹ ਤਾਂ ਅਧਿਕਾਰੀ ਨੇ, ਨਾਲੇ ਕਹਿੰਦੇ ਅੱਖਰ ਨੂੰ ਜਿਹਦਾ ਦੱਸ ਰਹੇ ਨੇ, ਅੱਖਰ ਦਿਖਣ ਵਾਲਿਆਂ ਦੀ ਗੱਲਾਂ ਕਰ ਰਹੇ ਨੇ, ਇਹ ਨਹੀਂ ਹੈ। ਸੱਚ ਕੀ ਹੈ ਫਿਰ, ਹੈ ਕੀ? ਤਾਂ ਪ੍ਰੀਤਮ ਦੀ ਵਿਚਾਰ ਸ਼ੁਰੂ ਹੋ ਗਈ, ਮਾਇਆ ਦੀ ਵਿਚਾਰ ਛੁੱਟ ਗਈ, ਮਾਇਆ ਦੀ ਭੁੱਖ ਛੁੱਟ ਕੇ ਪ੍ਰੀਤਮ ਦੀ ਵਿਚਾਰ ਸ਼ੁਰੂ ਹੋ ਗਈ, ਆਤਮ ਮੰਥਨ ਸ਼ੁਰੂ ਹੋ ਗਿਆ। ਆਤਮ ਕੀ ਹੈ, ਨਿਰਾਕਾਰ ਕੀ ਹੈ, ਨਿਰਾਕਾਰ ਦਾ ਮੰਥਨ ਸ਼ੁਰੂ ਹੋ ਗਿਆ, ਨਿਰਾਕਾਰ ਦੀ ਖੋਜ ਸ਼ੁਰੂ ਹੋ ਗਈ। ਹਾਂਜੀ,
ਘੱਟ ਮੈਂ ਖੇਲੇ ਅਘੱਟ ਅਪਾਰ।
ਫਿਰ ਦੂਜੀ ਗੱਲ ਕਿਹਾ ਵੀ ਤੇਰੇ ਅੰਦਰ ਹੈ, ਕਿਹਾ ਸੀ ਨਾ, ਕਹਿੰਦੇ ਮੇਰੇ ਅੰਦਰ ਤਾਂ ਹੈ, ਪਰ ਹੈ ਕੀ ਉਹ? ਇਹ ਵੀ ਕਿਹਾ ਅੰਦਰ ਹੈ, ਇਹ ਵੀ ਤਾਂ ਸਾਹਮਣੇ ਕਹਿੰਦੇ ਨੇ ਅੰਦਰ, ਉਹਨਾਂ ਗੱਲਾਂ ਤੇ ਵਿਸ਼ਵਾਸ ਕੀਤਾ ਜਿਹੜੀਆਂ ਪ੍ਰਚਲਿਤ ਨੇ ਸਾਰੇ ਧਰਮਾਂ 'ਚ, ਅੰਦਰ ਹੈ ਬਈ। ਉਹ ਕਹਿੰਦੇ ਇਹ ਗੱਲ ਵੀ ਸੱਚ, ਅੰਦਰ ਕਿਹੜੇ ਗੁੱਜੇ ਬੈਠੇ, ਕੀ ਚੀਜ਼ ਹੈ ਅੰਦਰ? ਹੈ ਐਂ ਨਹੀਂ ਪਤਾ ਵੀ ਉਹੀ ਰਾਮ ਜੀ ਨੂੰ ਕਹਿੰਦੇ ਜਿਹੜਾ ਤੈਨੂੰ ਕਹਿ ਰਿਹਾ ਨਾ ਵੀ ਆਹ ਨਾ ਕਰ ਆਹ ਨਾ ਕਰ, ਉਹੀ ਹੈ ਅਜੋ, ਆਹ ਗੱਲ ਦਾ ਨਹੀਂ ਪਤਾ, ਕਿਉਂਕਿ ਪਰਮਾਤਮਾ ਕੁਛ ਹੋਰ ਵੱਡੀ ਬੈਠਾ ਜੋ ਦੱਸਿਆ ਮਾਰਕੀਟ 'ਚ। ਇਹ ਨਹੀਂ ਪਤਾ ਵੀ ਉਹ ਪਰਮਾਤਮਾ ਹੈ ਨਹੀਂ ਜਿਹੜਾ ਲੋਕ ਕਹਿੰਦੇ ਨੇ, ਇਹ ਨਹੀਂ ਅਜੋ ਸਮਝ ਹੈ, ਇਹ ਸਮਝ ਗਾਹਾਂ ਜਾ ਕੇ ਆਊਗੀ। ਉਹ ਕਹਿੰਦੇ ਨੂੰ ਕੀ ਸਮਝ ਆਉਣੀ ਹੈ? ਪਰ ਇਹ ਕਹਿਤਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਹੜੇ ਨੇ, ਬੰਦਾ ਬੰਦਾ ਨਹੀਂ ਹੋ ਸਕਦਾ, ਤੁਹਾਨੂੰ ਪਤਾ ਹੈ, ਅੰਦਰ ਹੈ ਵੀ ਪਤਾ, ਉਹ ਜਿਹੜਾ ਅੰਦਰ ਅੰਤਰਾਤਮਾ ਦੀ ਆਵਾਜ਼ ਉਹ ਨੂੰ ਅਜੋ ਬਦਲ ਰਿਹਾ ਵੀ ਉਹੀ ਹੈ ਕੁਛ, ਉਹ ਹੈ ਵੀ ਨਹੀਂ, ਉਹ ਪਿੱਛੇ ਹੈ ਨਾ ਇਦੋਂ ਵੀ ਕੁਛ, ਉਹ ਹੈ ਵੀ ਨਹੀਂ। ਫਿਰ ਆਪਣੇ ਅੰਤਰਾਤਮਾ ਦੀ ਆਵਾਜ਼ ਤਾਂ ਚੰਦ ਸੂਰਜ ਨਹੀਂ ਬਣਾਏ ਉਹਨੇ ਤਾਂ, ਉਹਦੇ ਅੰਦਰ ਤਾਂ ਸਭ ਕੁਛ ਹੈ ਨਹੀਂ, ਕੋਈ ਦੂਜੇ ਵੀ ਤਾਂ ਚੀਜ਼ਾਂ ਉਹਦੇ ਤੇ ਹੁਣ ਹੈ ਵੀ ਉਹ ਕੀ ਚੀਜ਼ ਹੈ, ਤੇਰੇ ਅੰਦਰ ਕਿਵੇਂ ਹੋ ਗਿਆ? ਹੁਕਮ ਦਾ ਨਹੀਂ ਪਤਾ ਵੀ ਹੁਕਮ ਹੈ, ਉਹ ਸਭ ਦੇ ਅੰਦਰ ਕਿਵੇਂ ਹੋ ਸਕਦਾ ਇੱਕੋ ਚੀਜ਼? ਫਿਰ ਉਹਨਾਂ ਨੇ ਜਿਹੜਾ ਪ੍ਰਮਾਣ ਦਿੱਤਾ ਇਸ ਚੀਜ਼ ਦਾ, ਉਹ ਗਲਤ ਦਿੱਤਾ ਪ੍ਰਮਾਣ, ਗਲਤ ਦਿੱਤਾ। ਕਿਹਨਾਂ ਨੇ ਦਿੱਤਾ? ਨਿਰਮਲਿਆ ਨੇ। ਉਹ ਕਹਿੰਦੇ ਜੀ ਮੈਂ ਚੰਦਰਮਾ ਉੱਤੇ ਆਕਾਸ਼ ਦੇ ਵਿੱਚ, ਥੱਲੇ ਲੱਖਾਂ ਪਿਆਲੇ ਪਾਣੀ ਦੇ ਰੱਖ ਲਓ, ਸਾਰਿਆਂ 'ਚੋਂ ਹੀ ਚੰਦਰਮਾ ਆ ਜਾਂਦਾ, ਐਂ ਆ ਉਹ, ਇਹ ਵੀ ਗੱਲ ਗਲਤ ਹੈ। ਉਹ ਤਾਂ ਇੱਕ ਸਾਬਤ ਕਰਤਾ ਉਹਨਾਂ ਨੇ, ਹੁਕਮ ਨਹੀਂ ਸਾਬਤ ਹੋਇਆ ਇੱਥੇ, ਇੱਕ ਸਾਬਤ ਕਰਤਾ, ਉਹ ਗਲਤ ਹੈ। ਉਹ ਵੀ ਧਾਰਨਾ ਪੱਕੀ ਕਰਤੀ ਜਿਹੜੀ ਧਾਰਨਾ ਮੰਡੀ ਬੈਠੇ ਨੇ, ਇਸ ਕਰਕੇ ਗੁਰਬਾਣੀ ਦਾ ਅਰਥ ਨਹੀਂ ਹੋਇਆ। ਜੋ ਧਾਰਨਾ ਮੈਨੂੰ ਵੱਧਦੀ ਹੈ ਉਹੀ ਧਾਰਨਾ ਮੰਨੀ ਯਾਨੀ ਜਿਹੜੀਆਂ ਮਨਮੱਤਾਂ ਨੇ ਉਹਨਾਂ ਵਾਲੀ ਧਾਰਨਾ ਹੈ ਉਹ ਇੱਕ ਨਹੀਂ ਹੈ ਜੇ ਇੱਕ ਹੈ ਤਾਂ ਇਹ ਆਪੇ ਹੈ ਇੱਕ ਜਿਹੜਾ ਇੱਕ ਦੀ ਗੱਲ ਕਰਦੇ ਜੀਵ ਆਪੇ ਹੈ ਜਿਹੜਾ ਹੁਕਮ ਹੈ ਸੱਚ ਖੰਡਦਾ ਹੁਕਮ ਤਾਂ ਫੁਰਨਾ ਹੀ ਹੈ ਹੁਕਮ ਫੁਰਨ ਦਾ ਸਵਾ ਕੁਛ ਨਹੀਂ ਹੁੰਦਾ ਫੁਰਨਾ ਹੀ ਆਪਣਾ ਹੁਕਮ ਹੁੰਦਾ ਜਿਹੜਾ ਮਨ ਪਾਉਂਦਾ ਹੁਕਮ ਉਹ ਵੀ ਫੁਰਨਾ ਹੀ ਹੁੰਦਾ ਜਿਹੜਾ ਦੂਆ ਹੁਕਮ ਆ ਉਹ ਵੀ ਫੁਰਨਾ ਹੀ ਹੁੰਦਾ ਸ਼ੁੱਧ ਮਨ ਦੇ ਵਿੱਚੋਂ ਉਹ ਫੁਰਨਾ ਉੱਠਦਾ ਬਲੀਨ ਮਨ ਚੋਂ ਇਹ ਫੁਰਨਾ ਉੱਠਦਾ ਜਦ ਮਨ ਬਲੀਨ ਹੁੰਦਾ ਨਾ ਬਲੀਨ ਮਨ ਦੇ ਵਿੱਚੋਂ ਤਾਂ ਫੁਰਨਾ ਉੱਠਦਾ ਮਾਇਆ ਦਾ ਸ਼ੁੱਧ ਮਨ ਦੇ ਵਿੱਚੋਂ ਮਾਇਆ ਦਾ ਨਾ ਕਹੋ ਬਲੀਨ ਮਨ ਦੇ ਵਿੱਚੋਂ ਤਾਂ ਫੁਰਨਾ ਉੱਠਦਾ ਸਵਾਰਥ ਦਾ ਸਵਾਰਥ ਦਾ ਕਹਿ ਲਓ ਸਵਾਰਥ ਵਿੱਚ ਸਭ ਕੁਛ ਆ ਗਿਆ ਸ਼ੁੱਧ ਮਨ ਚੋਂ ਉੱਠਦਾ ਹੈ ਫੁਰਨਾ ਪਰਮਾਰਥ ਬਸ ਪਰਮਾਰਥ ਦੂਏ ਦੇ ਭਲੇ ਦਾ ਉਹਦਾ ਕਿਉਂਕਿ ਸ਼ੁੱਧ ਮਨ ਹੈ ਸੱਚਖੰਡ ਵਾਲੇ ਸਾਰਿਆਂ ਦਾ ਪਰਮਾਰਥ ਦਾ ਉਹਨਾਂ ਦਾ ਫੁਰਨਾ ਹੈ ਉਹਨਾਂ ਦਾ ਫੁਰਨਾ ਜਿਹੜਾ ਹੈਗਾ ਉਹੀ ਸਾਡੇ ਅੰਦਰ ਕੰਮ ਕਰਦਾ ਹੈ ਉਹੀ ਆ ਸੰਸਾਰ 'ਚ ਕੰਮ ਕਰ ਰਿਹਾ ਉਹ ਫੁਰਨੇ ਦਾ ਨਵੇਂ ਸ਼ਬਦ ਹੈ ਉਹ ਫੁਰਨੇ ਅਨੁਸਾਰ ਫੁਰਨਾ ਇੱਕ ਢੋਲ ਹੈ ਡੱਗਾ ਹੈ ਫੁਰਨਾ ਇੱਕ ਡੱਗਾ ਹੈ ਜਿਹੜਾ ਚਿੱਤ ਦੇ ਉੱਤੇ ਵੱਜਦਾ ਅਣਬਣਿਆ ਮੰਦਲ ਅਣਬਣਿਆ ਮੰਦਲ ਕਾਹਦੇ ਨਾਲ ਵੱਜਦਾ ਉਹ ਫੁਰਨੇ ਨਾਲ ਵੱਜਦਾ ਚਿੱਤ ਦੇ ਉੱਤੇ ਡੱਗਾ ਵੱਜਦਾ ਉਹਦਾ ਫੁਰਨੇ ਦਾ ਚਿੱਤ ਚੋਂ ਜੋ ਆਵਾਜ਼ ਪੈਦਾ ਹੁੰਦੀ ਹੈ ਉਹੀ ਆ ਉਹੀ ਗੁਰਬਾਣੀ ਹੈ ਢੋਲ ਨਾਲ ਨਹੀਂ ਸਮਝਾ ਦਿੰਦੇ ਉੱਥੇ ਉਹ ਟਿਕ 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 ਸਾਰੀ ਗੱਲ ਸਮਝਾ ਦਿੰਦੇ ਨੇ ਵੀ ਉਹ ਲਿਖੀ ਜਾਂਦੇ ਨੇ ਟਿਕ ਟਿਕ ਨੂੰ ਪੂਰੀ ਬੋਲੀ ਹੈ ਉਹ ਡੱਗੇ ਵਾਲੀ ਉਹ ਆਵਾਜ਼ ਇੱਥੇ ਆਈ ਹੋਈ ਜਿਵੇਂ ਟੈਲੀਗ੍ਰਾਫ ਹੁੰਦੀ ਹੈ ਅੱਗੇ ਢੋਲਾਂ ਦੇ ਨਾਲ ਪੂਰੇ ਮੈਸੇਜ ਦੇ ਦਿੰਦੇ ਸੀ ਉਹ ਫੁਰਨਾ ਹੀ ਹੈ ਅਣਮੜਿਆ ਬੁੱਦਲ ਵਾਜਾ ਲਿਖਿਆ ਬੁੱਦਲ ਬੁੱਦਲ ਕਿਹਨੂੰ ਕਹਿੰਦੇ ਢੋਲ ਨੂੰ ਬੜਿਆ ਨੀ ਹੋਇਆ ਚੱਬ ਉੱਤੇ ਪਰ ਅਣਮੜਿਆ ਬੁੱਦਲ ਉਹ ਫੁਰਨੇ ਦਾ ਵਜਾਇਆ ਜਿਹੜਾ ਚਿੱਤ ਚ ਆਵਾਜ਼ ਪੈਦਾ ਹੁੰਦੀ ਹੈ ਉਹ ਫੁਰਨਾ ਜਿਹੜਾ ਹੈਗਾ ਉਹ ਬਿਨਾ ਕੰਨਾਂ ਦੇ ਸੁਣਨ ਵਾਲਾ ਜਿਹਦੇ ਡੱਗਾ ਲੱਗਦਾ ਉਹਨੂੰ ਢੋਲ ਨੂੰ ਤਾਂ ਪਤਾ ਡੱਗਾ ਲੱਗਦਾ ਚਮੜੇ ਦੇ ਉੱਤੇ ਡੱਗਾ ਵੱਜਦਾ ਚਮੜੇ ਉੱਤੇ ਪਤਾ ਤੇ ਨਹੀਂ ਲੱਗਦਾ ਪਰ ਦੂਰ ਸੁਣਨੇ ਵਾਲੇ ਨੂੰ ਪਤਾ ਵੀ ਲੱਗਦਾ ਦੂਰ ਸੁਣਨੇ ਵਾਲੇ ਤਾਂ ਆਵਾਜ਼ ਸੁਣਦੀ ਹੈ ਡੱਗੇ ਲੱਗਣ ਦੀ ਆਵਾਜ਼ ਨਹੀਂ ਸੁਣਦੀ ਹੈ ਕਿਸੇ ਨੂੰ ਵੀ ਜਿਹੜਾ ਢੋਲ ਦੇ ਉੱਤੇ ਮਾਰਦਾ ਚੀਜ਼ ਉਹਦੀ ਆਵਾਜ਼ ਨਹੀਂ ਸੁਣਦੀ ਢੋਲ ਤੇ ਬੋਲਣ ਦੀ ਆਵਾਜ਼ ਸੁਣਦੀ ਹੈ ਆ ਬੋਲਣ ਦੀ ਆਵਾਜ਼ ਸਾਨੂੰ ਸੁਣਦੀ ਹੈ ਉਹ ਉਸੇ ਨੂੰ ਪਤਾ ਲੱਗਦਾ ਜਿਹਦੇ ਵੱਜਦਾ ਉਹਦਾ ਜਿਹਦੇ ਤੇ ਵੱਜਦਾ ਉਸੇ ਨੂੰ ਪਤਾ ਲੱਗਦਾ ਉਹਦਾ ਤਾਂ ਪਤਾ ਲੱਗਦਾ ਜਿਹੜਾ ਬੋਲਦਾ ਬੁਲਾਇਆ ਬੋਲਦਾ ਤਾਂ ਉਹ ਕਹਿੰਦਾ ਢੋਲ ਕਹਿੰਦਾ ਮੈਂ ਵਜਾਇਆ ਵੱਜਦਾ ਮੈਂ ਨਹੀਂ ਵੱਜਦਾ ਢੋਲ ਵਜਾਇਆ ਵੱਜੂਗਾ ਵੱਜੂਗਾ ਵੱਜਦਾ ਸਾਰੇ ਢੋਲ ਨੇ ਗੁਰਮੁਖ ਸਾਰੇ ਢੋਲ ਨੇ ਵਜਾਇਆ ਹੀ ਵੱਜਦੇ ਨੇ ਬੁਲਾਇਆ ਹੀ ਬੋਲਦੇ ਨੇ ਢੋਲ ਵੀ ਬੁਲਾਇਆ ਬੋਲਦਾ ਆਪ ਤਾਂ ਬੋਲਦਾ ਨੀ ਬਸ ਇਹੀ ਗੱਲ ਅਣਮੜਿਆ ਬੁੱਦਲ ਵੱਜੇ ਕਹਿ ਕੇ ਇਹੀ ਗੱਲ ਸੁੱਕੇ ਦਿੱਤਾ ਕਬੀਰ ਨੇ ਇੱਕ ਢੋਲ ਹੈ ਇੱਕ ਵਜਾਉਣ ਵਾਲਾ ਵਜਾਉਣ ਵਾਲਾ ਗੁਰੂ ਹੈ ਢੋਲ ਨੂੰ ਇਸ ਕਰਕੇ ਢੋਲ ਦੇ ਥਰੂ ਗੁਰੂ ਨੇ ਆਪਣਾ ਮੈਸੇਜ ਦਿੱਤਾ ਸੁਨੇਹਾ ਦਿੱਤਾ ਭਾਸ਼ਾ ਢੋਲ ਦੀ ਹੈ ਮੈਸੇਜ ਉਹਦਾ ਵਜਾ ਰਿਹਾ ਇੱਥੇ ਕੋਈ ਖੜਾ ਢੋਲ ਵੱਜ ਰਿਹਾ ਮੈਸੇਜ ਗੱਲ ਦੇ ਪੜ੍ਹ ਰਿਹਾ ਜਿਹੜਾ ਮੈਸੇਜ ਸੁਣ ਰਿਹਾ ਢੋਲ ਦੀ ਆਵਾਜ਼ ਚੋਂ ਦੇਖ ਰਿਹਾ ਕੀ ਆ ਰਿਹਾ ਆਵਾਜ਼ ਸਾਡੀ ਪਹਿਲਾਂ ਬਣਾਈ ਹੋਈ ਹੈ ਮਿੱਥੀ ਹੋਈ ਹੈ ਭਾਸ਼ਾ ਭਾਸ਼ਾ ਸਾਡੀ ਪਹਿਲਾਂ ਪੜ੍ਹੀ ਹੋਈ ਹੈ ਨਾ ਭਾਸ਼ਾ ਉਹਨਾਂ ਦੀ ਪਹਿਲਾਂ ਪੜ੍ਹੀ ਹੁੰਦੀ ਹੈ ਵਜਾਉਣ ਵਾਲੇ ਦੀ ਵੀ ਸੁਣਨ ਵਾਲੇ ਦੀ ਵੀ ਜੇ ਪੜ੍ਹੀ ਨਾ ਹੋਵੇ ਕੀ ਪਤਾ ਲੱਗਦਾ ਇਸ ਕਰਕੇ ਭਾਸ਼ਾ ਪਹਿਲਾਂ ਪੜ੍ਹਨੀ ਹੋ ਪੈਂਦੀ ਹੈ ਜਿੰਨੇ ਚਿਰ ਸੰਤੋਖ ਧਾਰਿਆ ਸੀ ਭਾਸ਼ਾ ਹੀ ਪੜ੍ਹੀ ਸੀ ਜਿੰਨਾ ਚਿਰ ਸੰਤੋਖ ਰੱਖਿਆ ਸੀ ਨਾ ਜਦ ਕਹਿ ਦਿੰਦਾ ਇੱਕ ਬੂੰਦ ਜਲ ਕਾਰਨ ਚੱਕ ਦਾ ਦੁੱਖ ਪਾਵੇ ਉਹਨੂੰ ਪਤਾ ਨੀ ਕਹਿੰਦਾ ਅਜੇ ਵਜਾਉਣਾ ਦਾ ਸਿੱਖ ਲੈ ਗਲਤ ਮੈਸੇਜ ਦੇ ਦੇ ਤਾਂ ਨੀ ਸੀ ਦਿੰਦਾ ਉਹ ਵਜਾਉਣਾ ਇਹਨੂੰ ਮੈਸੇਜ ਦੇਣ ਜੋਗੇ ਨੀ ਸੀ ਇਹਨੂੰ ਕੀ ਪਤਾ ਤਾਂ ਕਾਲਾ ਸੀ ਉਹਨੂੰ ਪਤਾ ਸੀ ਅਜੇ ਤੈਨੂੰ ਬੋਲਣਾ ਹੀ ਨਹੀਂ ਆਉਂਦਾ। ਢੋਲ ਢਿੱਲਾ ਹੋਵੇ ਜਾਂ ਸਲਾਬਿਆ ਹੋਇਆ ਹੋਵੇ, ਢਿੱਲਾ ਹੋਵੇ ਗਿੱਲਾ ਹੋਵੇ ਆਵਾਜ਼ ਆਉਂਦੀ ਹੈ ਠੀਕ। ਉਹ ਢਿੱਲਾ ਔਰ ਗਿੱਲਾ ਉਹਦੀ ਦੂਰ ਕਰਦਾ ਸੀ ਅਜੇ। ਗਿੱਲ ਤਾਂ ਮਾਇਆ ਨਾਲ ਹੈ, ਪਾਣੀ ਦੇ ਬਲੂਬਲੇ ਨਾਲ ਜੁੜਿਆ ਹੋਇਆ, ਜੇ ਇਹ ਛੱਡ ਜਾਵੇ ਢਿੱਲਾ ਜੋ ਗਿਆਨ ਦੀ ਕਮੀ ਕਸਿਆ ਪੂਰਾ ਨਹੀਂ ਹੋਇਆ, ਸੁਤ ਸ਼ਬਦ ਨਾਲ ਪੂਰੀ ਨਹੀਂ ਜੁੜੀ, ਐਸੀ ਵਾਧ ਉਹ ਖਿੱਚ ਪੂਰਾ ਤਣਿਆ ਨਹੀਂ ਅਜੇ ਹੋਇਆ। ਦੋਵੇਂ ਚੀਜ਼ਾਂ ਦੀ ਕੋਈ ਕਮੀ ਹੈ ਜਿੰਨਾ ਰਵਜਦਾ ਦੀ, ਆਪਣੀ ਕਮੀ ਦਾ ਆਪ ਨੂੰ ਪਤਾ ਨਹੀਂ ਹੁੰਦਾ। ਪਤਾ ਤਾਂ ਵਜਾਉਣ ਵਾਲੇ ਨੂੰ ਢੋਲ ਦਾ, ਤਬਲੇ ਵਾਲੇ ਕਸਦੇ ਨਹੀਂ, ਤਬਲੇ ਨੂੰ ਪਤਾ, ਵਜਾਉਣ ਵਾਲੇ ਨੂੰ ਪਤਾ ਵੀ ਇਹ ਕਮੀ ਹੈ। ਹਾਂਜੀ,
ਪਰਬਾ ਪ੍ਰੀਤਮ ਕਰੋ ਵਿਚਾਰ, ਘੱਟਵੇਂ ਖੇਲੇ ਅਘੱਟ ਅਪਾਰ।
ਪਰਬਾ ਪ੍ਰੀਤਮ ਕਰੋ ਵਿਚਾਰ, ਪਰਬਾ ਜਦ ਇੱਕ ਹੁੰਦੀ ਹੈ ਤਾਂ ਪ੍ਰੀਤਮ ਦੀ ਵਿਚਾਰ ਸ਼ੁਰੂ ਹੋ ਜਾਂਦੀ ਹੈ। ਹੁਣ ਕਹਿੰਦੇ ਵਿਹਲੇ ਹੋ ਗਏ ਉਧਰੋਂ ਮਾਇਆ ਤੋਂ, ਮਾਇਆ ਦੀਆਂ ਚਿੰਤਾਵਾਂ ਤੋਂ ਵਿਹਲੇ ਹੋ ਗਏ, ਪ੍ਰੀਤਮ ਦੀ ਵਿਚਾਰ ਕਰੋ। ਉਹ ਘੱਟ ਹੈ ਅਪਾਰ ਹੈ, ਘੱਟ ਵਿੱਚ ਖੇਲਦਾ ਕੀ ਮਤਲਬ ਹੋਇਆ? ਘੱਟ ਮੈਂ ਖੇਲੇ ਘੱਟ, ਤੇਰੇ ਅੰਦਰ ਘੱਟ ਹੈ ਉਹਦੇ ਅੰਦਰ ਘੱਟ ਨਹੀਂ, ਮਨ ਦੇ ਅੰਦਰ ਹਿਰਦਾ ਉਹਦੇ ਅੰਦਰ ਹਿਰਦਾ ਨਹੀਂ ਹੈ, ਤੂੰ ਬੋਲਿਆ ਅੰਦਰ ਉਹ ਬੋਲਾ ਨਹੀਂ ਹੈ, ਠੋਸ ਹੈ। ਮਨ ਤਾਂ ਬੋਲਦਾ, ਬੋਲਾ ਨਹੀਂ ਹੈ, ਢੋਲ ਚ ਬੋਲ ਨਹੀਂ ਹੁੰਦੀ, ਹੋਰ ਕਾਹ ਜਾਂਦੀ ਹੈ, ਢੋਲ ਚ ਆਉਂਦੀ ਹੈ। ਬਸ ਫਿਰ ਘੱਟ ਮੈਂ ਖੇਲੇ ਘੱਟ ਅਪਾਰ, ਪੋਲ ਦੇ ਵਿੱਚ ਕੀ ਹੁੰਦਾ ਆਕਾਸ਼, ਪੋਲ ਕੀ ਹੁੰਦੀ ਹੈ ਆਕਾਸ਼, ਆਕਾਸ਼ ਦੇ ਵਿੱਚ ਉਹ ਰੋਸ਼ਨੀ ਆਪ ਹੈ, ਉਹ ਮਨ ਮੰਦਰ ਦੇ ਵਿੱਚ ਆਪ ਹੈ, ਉਹ ਮੰਦਰ ਚ ਹੁੰਦਾ ਔਰ ਕੌਣ ਹੁੰਦਾ, ਮਨ ਦੇ ਵਿੱਚ ਉਹ ਆਪ ਹੈ। ਹਾਂਜੀ,
ਕਾਲ ਕਲਪਨਾ ਕਰੇ
ਢੋਲ ਵਜਾਉਣ ਵਾਲੇ ਅਸੀਂ ਬਾਹਰੋਂ ਵਜਾਉਂਦੇ ਹਾਂ, ਮਾਇਆ ਚੋਂ ਅੰਦਰੋਂ ਵਜਾਉਂਦਾ, ਬਸ ਫਰਕ ਇੱਦਾਂ ਹੀ, ਕੋਈ ਅੰਦਰੋਂ ਵਜਾਉਂਦਾ ਹੈ ਮਾਇਆ ਦੇ ਵਿੱਚ ਬਾਹਰੋਂ ਵੱਜਾ, ਮਾਇਆ ਦੇ ਨਾ ਉਲਟੀ ਹੁੰਦੀ ਹੈ। ਸਾਕਤਾਂ ਨੇ ਢੋਲ ਬਾਹਰ ਬਣਾਏ ਹੋਏ ਨੇ, ਬਾਹਰੋਂ ਵੱਜਣ ਵਾਲੇ ਨੇ ਉਹਦਾ ਅੰਦਰੋਂ ਵੱਜਣ ਵਾਲਾ ਢੋਲ ਬਣਾਇਆ। ਹਾਂਜੀ,
ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੈਂ ਰਹੇ ਸਮਾਏ।
ਜੇ ਘੱਟ ਅਪਾਰ ਦੇ ਵਿੱਚ ਸੁੱਤ ਟਿਕੀ ਰਹੀ ਜਾਂ ਖੋਜ ਚੱਲਦੀ ਰਹੀ, ਪਰ ਪ੍ਰੀਤਮ ਦੀ ਸ਼ੁਰੂ ਹੋ ਗਈ ਖੋਜ, ਫੇਰ ਕਲਪਨਾ ਨਹੀਂ ਸ਼ੁਰੂ ਹੋਣੀ। ਜੇ ਖੋਜ ਨਾ ਸ਼ੁਰੂ ਕੀਤੀ ਪਰ ਉਧਰ ਨਾ ਲੱਗਿਆ, ਮਨ ਨੂੰ ਲਾਇਆ, ਕਲਪਨਾ ਫੇਰ ਸ਼ੁਰੂ ਹੋ ਜੂਗੀ। ਕੁਝ ਦੇਰ ਵਾਸਤੇ ਰੋਕ ਸਕਦੇ ਹੋ, ਫਿਰ ਮਾਇਆ ਦੀ ਵਿਹਲਾ ਨਹੀਂ ਰਹਿਣਾ ਦੇਣਾ, ਕਹਿੰਦਾ ਮਨ ਨੂੰ, ਹੁਣ ਮਨ ਨੂੰ ਇੱਧਰ ਲਾ ਦੋ, ਉਧਰੋਂ ਵਿਹਲਾ ਹੋਇਆ ਦੂਏ ਇੱਧਰੋਂ ਪੱਟ ਕੇ ਤਾਂ ਲਾਦ ਹੋ ਜਾਂਦੇ ਦੂਏ ਪਾਸੇ ਕੰਮ, ਵਿਹਲਾ ਨਾ ਛੱਡਿਓ, ਵਿਹਲਾ ਹੋਇਆ ਫਿਰ ਕਲਪਨਾ ਕਰਨ ਲੱਗ ਜੂਗਾ। ਨਿਆਣੇ ਨੂੰ ਵਿਹਲਾ ਨਾ ਛੱਡੋ, ਤੁਸੀਂ ਕੰਮ ਲਾ ਰੱਖੋ, ਸ਼ਰਾਰਤ ਕਰਦਾ ਹੀ ਨਹੀਂ, ਸ਼ਰਾਰਤ ਸ਼ਰਾਰਤ ਕਰੂ ਗਿਆ ਵਿਹਲਾ ਹੋ, ਜੇ ਇੱਕ ਕੰਮ ਤੋਂ ਅੱਗੇ ਦੂਆ ਲਾ ਦੋ, ਦੂਏ ਤਾਂ ਅੱਗੇ ਦੂਆ ਲਾ ਦੋ, ਚਾਹੇ ਪੜ੍ਹਨ ਲਾ ਦੋ ਜਾਂ ਕੁਛ ਕਰਨ ਲਾ ਦੋ, ਉਹਨੂੰ ਵਿਹਲਾ ਨਾ ਰਹਿਣ ਦੋ, ਵਿਹਲਾ ਰਿਹਾ ਫਿਰ ਸ਼ਰਾਰਤ। ਕਾਲ ਕਲਪਨਾ ਕਦੇ ਨਾ ਖਾਏ,
ਆਦਿ ਪੁਰਖ ਮੈਂ ਰਹੇ ਸਮਾਏ,
ਫਿਰ ਇਹ ਕਲਪਨਾ ਕਾਲ ਹੈ, ਇਹ ਕਲਪਨਾ ਅਸਲ ਦੇ ਵਿੱਚ ਕਲਪਨਾ ਹੀ ਕਾਲ ਹੈ ਤੇਰੀ, ਤੂੰ ਕੀ ਪੈਦਾ ਕਰਦਾ, ਤੇਰੇ ਚੋਂ ਕੀ ਪੈਦਾ ਹੁੰਦਾ, ਤੇਰੇ ਚੋਂ ਪੈਦਾ ਹੁੰਦੀ ਹੈ ਖੁਦਗਰਜ਼ੀ, ਸਵਾਰਥ, ਸਵਾਰਥ ਚ ਤੇਰੀ ਮੌਤ ਹੈ, ਸਵਾਰਥ ਮੌਤ ਹੈ, ਸਵਾਰਥ ਦੀ ਮੌਤ ਹੈ। ਕਲਪਨਾ ਕਾਲ ਹੈ, ਪੈਦਾ ਕੀ ਕਰਦਾ ਆਪਣਾ, ਆਪਣਾ ਕਾਲ ਪੈਦਾ ਕਰਦਾ। ਜਿੱਦਣ ਇਹਨੂੰ ਇਹ ਸਮਝ ਆ ਗਈ ਕਿ ਮੈਂ ਜੋ ਪੈਦਾ ਕਰਦਾ, ਮਨ ਚੋਂ ਜੋ ਪੈਦਾ ਹੁੰਦਾ ਉਹਦਾ ਕਾਲ ਹੈ, ਫਿਰ ਸ਼ਾਇਦ ਡਰ ਲੱਗ ਜਾਂਦਾ। ਖਾਂਦਾ ਕਿਹਨੂੰ ਹੈ, ਕਾਲ ਕਲਪਨਾ ਕਦੇ ਨਾ ਖਾਏ, ਖਾਂਦਾ ਬੁੱਧੀ ਨੂੰ, ਅਕਲ ਖਾਈ ਜਾਂਦਾ ਹੈ, ਅਕਲ ਖਾਣ ਕਰਕੇ ਕਾਲ ਕਹਿੰਦੇ ਨੇ। ਜਿਹਦੀ ਕਲਪਨਾ ਹੈ ਕਰਦੇ ਹਾਂ ਅਸੀਂ, ਉਹਦੀ ਬੈਟਰੀ ਡਾਊਨ ਹੋ ਜਾਂਦੀ ਹੈ, ਬੁੱਧ ਉਹਦੀ ਘੱਟ ਜਾਂਦੀ ਹੈ, ਬੁੱਧ ਦੇ ਘਟਣ ਨੂੰ ਕਾਲ ਕਹਿੰਦੇ ਨੇ, ਸਰੀਰ ਦਾ ਕਾਲ ਨਹੀਂ ਹੈ, ਉਹ ਦਿਨਾਕਾਰੀ ਦੁਨੀਆਂ ਦਾ ਕਾਲ, ਬੁੱਧ ਉਹਨੀ ਉਹ ਘਟੀ ਜਾਂਦੀ ਹੈ, ਜਿੰਨੀ ਬੁੱਧ ਲੈ ਕੇ ਆਇਆ ਸੀ ਨਾ ਉਹ ਉਹਨੀ ਨਿਰਮਲ ਮਲੀਨ ਹੋਈ ਜਾਂਦੀ ਹੈ ਬੁੱਧੀ, ਜਿੰਨੀ ਬੁੱਧ ਲੈ ਕੇ ਆਇਆ ਸੀ ਉਨੀ ਮਲੀਨ ਹੋਈ ਜਾਂਦੀ ਹੈ। ਬੱਚਾ ਤਾਂ ਲੱਗ ਜਾਂਦਾ,